ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी का पावन पवित्र इतिहास साहब जी श्रवण कर रहे से। इतिहास दे विच प्रसंग चल रहा है हरनाम सिंह का। प्रसंग इथों तक पहुंचा है कि सतगुरु प्रताप सिंह सच्चे पातशाह जी ने अपने चरण का अंगूठा जदों उहदे मत्थे ते लाया तो उसे वेले हरनाम सिंह राजी हो गया। हरनाम सिंह दी माता हर कौर नूं सारे पिंड वाले वधाइयां देण लगे। कल इथों तक कथा पहुंची सी, अज इथों अगे मैं प्रारंभ करदा। प्रभ जी राख्यो अब बिन सासा हमको नहीं था अब कोई आसा। सारे कहिंदे ने कि दे जीवन दी किसे दे मन दे विच आशा नहीं सी कि हुणे बचेगा, पर तां वी सतगुरु सच्चे पातशाह जी ने वड्डी कृपा कीती है। इस तरह मानो कि जिवें पहलां स्वास नहीं सन, पर सासों तों बगैर भी सतगुरां ने इहनूं जिउंदा रख्या ते हुण कृपा करके इहनूं बिलकुल राजी कर दित्ता। करुणा निद निज करना कीनी टूटी आयु थी गंड कीनी। दया दे खजाने सतगुरु प्रताप सिंह सच्चे पातशाह जी ने दया नूं धारण कीता ते जेड़ी एदी आयु जेड़ी एदी उमरा खत्म हो चुकी सी उस नूं मानो के गंड दिता वधा दिता। संत खुशहाल सिंह मम कहियो फिर बीमार वह कबे ना पयो। हुणे जिहड़ी हरनाम सिंह दी साखी है ये ग्रंथाकार रामपुरी जी लिखदे ने कि मैनूं संत खुशहाल सिंह ने सुनाई ते खुशहाल सिंह जी ने यह भी आख्या कि उस तों बाद कदे ओ बीमार नहीं होया। तन तन प्रभ जी गुण खानी तिस सम जग में और ना दानी। ग्रंथाकार गुरबख्श सिंह रामपुरी जी कहिंदे ने कि तन हन सतगुरु प्रताप सिंह सच्चे पातशाह जी जेडे के गुणा दे खान ने उन्हां दी बराबरी दा जग दे उत्ते दान देन वाला होर कोई वड्डा दानी ने। जिए दान दियो सिंह ताई अचरज की अचरज वड़ाई। ग्रंथाकार जी लिखदे ने कि जीवन दा दान दिता हरनाम सिंह नूं। कवि जी लिखदे ने कि आश्चर्य सतगुरु सच्चे पातशाह जी ने ते अलौकिक जिहड़ी आश्चर्य है उन्हां दी वड्याई। रामपुरी इह अचरज गाथा पढ़त सुनत सगलो दुख लाथा। ग्रंथाकार रामपुरी जी कहिंदे ने कि सतगुरु प्रताप सिंह सच्चे पातशाह जी दी इह जिहड़ी गाथा है ਇਹ ਬੜੀ ਅਸਚਰਜ ਹੈ। ਪੜਤ ਸੁਨਤ ਸਗਲੋ ਦੁਖ ਲਾਥਾ ਭਾਵ ਕੇ ਇਹਨੂੰ ਪੜਨ ਦੇ ਨਾਲ ਇਹਨੂੰ ਸੁਣਨ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਦੁੱਖ ਨੇ ਉਹ ਲੱਥ ਜਾਂਦੇ ਨੇ, ਸਾਰੇ ਦੁੱਖ ਦੂਰ ਚਲੇ ਜਾਂਦੇ ਨੇ। ਇਸ ਪ੍ਰਕਾਰ ਦੇ ਨਾਲ ਇਹ ਸਾਖੀ ਨੂੰ ਕਵੀ ਜੀ ਨੇ ਬਿਆਨ ਕੀਤਾ। ਇਹ ਜਿਹੜੇ ਹਰਨਾਮ ਸਿੰਘ ਸਨ, ਹੁਣ ਇਹਨਾਂ ਦੀ ਜਿਹੜੀ ਔਲਾਦ ਹੈ ਸਰਸੇ ਦੇ ਵਿੱਚ ਰਹਿੰਦੀ। ਕਵੀ ਜੀ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ ਇੱਕ ਦੋਹਰੇ ਦੇ ਨਾਲ। ਆਚਰਜ ਗਾਥਾ ਪ੍ਰਭੂ ਕੀ ਸੁਣੋ ਸਭੀ ਚਿਤ ਲਾਏ, ਅਤ ਪ੍ਰਿਆ ਸਭ ਨਰਨ ਕੇ ਜਹ ਕਹਿ ਹੋਏ ਸਹਾਏ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਗਾਥਾ ਹੈ ਬੜੀ ਅਲੌਕਿਕ ਹੈ, ਇਸ ਕਰਕੇ ਇਹਨੂੰ ਸੁਣਨਾ ਚਾਹੀਦਾ ਹੈ, ਇਹਨੂੰ ਪੜ੍ਹਨਾ ਚਾਹੀਦਾ ਹੈ ਚਿੱਤ ਲਾ ਕੇ। ਅਤ ਪ੍ਰਿਆ ਸਭ ਨਰਨ ਕੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਬਹੁਤ ਹੀ ਜ਼ਿਆਦਾ ਪਿਆਰੇ ਨੇ। ਜਿੱਥੇ ਵੀ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ, ਉਹਦੀ ਸਹਾਇਤਾ ਦੇ ਵਾਸਤੇ, ਉਹਦੇ ਸਹਾਇਕ ਬਣਨ ਦੇ ਵਾਸਤੇ ਸਤਿਗੁਰੂ ਜੀ ਉੱਥੇ ਪਹੁੰਚ ਜਾਂਦੇ ਨੇ। ਠਾਕਰ ਕਰਮ ਸਿੰਘ ਮਮ ਪ੍ਰਤੀ ਕੌਤਕ ਕਹਿ ਹੈ ਜੈਸ, ਤਿਮ ਸਰੋਤਾ ਗਣ ਕੇ ਨਮਿਤ ਮਮ ਪਾਖਿਓ ਤੈਸ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਠਾਕਰ ਕਰਮ ਸਿੰਘ ਜੀ ਨੇ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਕੌਤਕ ਸੁਣਾਇਆ, ਇੱਕ ਸਾਖੀ ਸੁਣਾਈ। ਹੇ ਸਰੋਤਾ ਜਣੋ, ਹੇ ਸੁਣਨ ਵਾਲਿਓ, ਉਹ ਜਿਹੜੀ ਸਾਖੀ ਉਹਨਾਂ ਨੇ ਮੈਨੂੰ ਸੁਣਾਈ ਤੇ ਮੈਂ ਉਹ ਤੁਹਾਨੂੰ ਇੱਥੇ ਲਿਖ ਕੇ ਬਿਆਨ ਕਰਦਾ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਸੁਣਾਇਆ ਮੈਂ ਵੈਸਾ ਲਿਖੇ। ਜੀਵਨ ਕੇ ਜਈਆ ਰੰਗ ਸੰਗ ਕੇ ਕਨਈਆ, ਜੀਵਨ ਕੇ ਜਈਆ ਰੋਗ ਸੋਗ ਕੇ ਕਟਈਆ, ਸਾਦਾ ਕਹਿ ਜਿਨੇ ਮਈਆ ਜਾਂ ਕਨਈਆ ਕੇ ਅਵਤਾਰ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜੀਵਨ ਦੇ ਜਾਏ ਹੋਏ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਾਰੇ ਰੋਗਾਂ ਤੇ ਸੋਗਾਂ ਨੂੰ ਕੱਟਣ ਵਾਲੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਬਤ ਕਵੀ ਜੀ ਲਿਖਦੇ ਨੇ ਕਿ ਜਿਹੜੇ ਉਹਨਾਂ ਦੇ ਮਾਤਾ ਸਨ ਸਦਾ ਕਹਿੰਦੇ ਸਨ ਕਿ ਭਗਵਾਨ ਕ੍ਰਿਸ਼ਨ ਦੇ ਇਹ ਅਵਤਾਰ ਨੇ। ਮਾਰ ਕੋ ਜੋ ਮਾਰ ਹੋਸ਼ਿਆਰ ਰਹੇ ਬੇਸ਼ੁਮਾਰ, ਕਾਰ ਅਸਵਾਰ ਹੋਰ ਤਾਰ ਸੰ ਤਾਰੇ ਸੰਸਾਰ ਹੈ। ਭਾਵ ਕੇ ਕਾਮ ਨੂੰ ਮਾਰ ਕੇ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬੇਸ਼ੁਮਾਰ ਭਾਵ ਕੇ ਬਹੁਤ ਹੀ ਹੁਸ਼ਿਆਰ ਰਹੇ, ਜਿਨ੍ਹਾਂ ਨੇ ਕਾਰ ਦੀ ਅਸਵਾਰੀ ਕਰ ਕਰਕੇ ਸੰਸਾਰ ਦੇ ਉੱਤੇ ਅਨੇਕਾਂ ਮਨੁੱਖਾਂ ਦਾ ਪਾਰ ਉਤਾਰਾ ਕੀਤਾ, ਜਾ ਜਾ ਕੇ ਦਰਸ਼ਨ ਦਿੱਤੇ। ਤਾਰ ਟੁਣ ਕਾਰ ਆਸਾ ਵਾਰ ਲਾਏ ਹਰ ਵਾਰ, ਭੁਣ ਸਾਰ ਭੋਗ ਪਾਏ ਆਸ਼ਕ ਅਪਾਰ ਹੈ। ਤਾਰ ਦੀ ਟੁਣਕਾਰ ਦੇ ਨਾਲ ਭਾਵ ਕੇ ਤਾਰਾਂ ਦੀ ਆਵਾਜ਼ ਦੇ ਨਾਲ ਭਾਵ ਕੇ ਸਾਜਾਂ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ ਹਰ ਵਾਰ। ਹਰ ਵਾਰ ਤੋਂ ਭਾਵ ਹੈ ਕਿ ਰੋਜ਼ਾਨਾ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ, ਤੇ ਜਦੋਂ ਪਹੁ ਫਟਾਲਾ ਹੁੰਦਾ ਸੀ ਫਿਰ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਜਾਂਦਾ ਸੀ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਸ਼ਕ ਅਪਾਰ ਹੈ, ਭਾਵ ਕੇ ਅਕਾਲ ਪੁਰਖ ਦੇ ਉਹ ਆਸ਼ਕ ਸਨ। ਅਪਾਰ ਹੈ ਭੰਡਾਰ ਰੰਕ ਰਾਉ ਰਹੇ ਖੜੇ ਬਾਰ, ਇਸ ਕਿਰਦਾਰ ਸਰਦਾਰ ਕੋ ਜੁਹਾਰ ਹੈ। ਅਪਾਰ ਭੰਡਾਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਭੰਡਾਰਿਆਂ ਦੇ ਵਿੱਚੋਂ ਬਰਕਤ ਲੈਣ ਦੇ ਵਾਸਤੇ ਰਾਜੇ ਵੀ ਖਲੋਤੇ ਰਹਿੰਦੇ ਨੇ, ਇਸ ਤੋਂ ਇਲਾਵਾ ਕੰਗਾਲ ਵੀ ਖਲੋਤੇ ਰਹਿੰਦੇ ਨੇ। ਐਸੇ ਕਿਰਦਾਰ ਵਾਲੇ, ਕਵੀ ਜੀ ਲਿਖਦੇ ਨੇ ਕਿ ਐਸੇ ਕਿਰਦਾਰ ਵਾਲੇ ਸਰਦਾਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੈਂ ਪ੍ਰਣਾਮ ਕਰਦਾ ਹਾਂ, ਜੁਹਾਰ ਕਰਦਾ ਹਾਂ। ਦਿਵਸ ਏਕ ਪੈਣੀ ਸਾਹਿਬ ਮੁਜਾਰੇ, ਆਇਓ ਗੁਰ ਕੋ ਕੁਛ ਕ ਬੁਖਾਰੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇੱਕ ਸਮੇਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਨ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬੁਖਾਰ ਚੜ ਗਿਆ। ਕਵੀ ਜੀ ਲਿਖਦੇ ਨੇ ਕਿ 2-3 ਦਿਨ ਬਤੀਤ ਹੋ ਗਏ ਪਰ ਬੁਖਾਰ ਨਾ ਉਤਰੇ। ਪ੍ਰੇਮੀ ਗਨ ਵਿਆਕਲ ਹੋਏ ਕਰਤ ਅਰਜਨ ਇਸ ਦਿਨ ਹੈ ਸੋਏ। ਤੇ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਨ ਉਹ ਬਹੁਤ ਹੀ ਜ਼ਿਆਦਾ ਵਿਆਕਲ ਹੋ ਗਏ। ਉਹਨਾਂ ਨੇ ਬਾਰ ਬਾਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ਾ ਕੀਤੀ। ਪ੍ਰਭ ਕਾਹੇ ਸਾਂਗ ਅਸਤਾਰਾ ਬੇਗ ਉਤਾਰੋ ਨਿਜ ਬੁਖਾਰਾ। ਜੇਕਰ ਕਿਸੇ ਆਮ ਮਨੁੱਖ ਨੂੰ ਜਾਂ ਇਸਤਰੀ ਨੂੰ ਬੁਖਾਰ ਹੁੰਦਾ ਤੇ ਫੇਰ ਤੇ ਅਰਜ ਕੀਤੀ ਜਾ ਸਕਦੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਪਰ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੀ ਬੁਖਾਰ ਚੜੇ ਤੇ ਦੱਸੋ ਫਿਰ ਅਰਜ ਕਿਹਦੇ ਅੱਗੇ ਕਰਨੀ। ਕਵੀ ਜੀ ਲਿਖਦੇ ਨੇ ਕਿ ਅਰਜ ਕਰਦੇ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਐਸੀ ਜਿਹੜੀ ਖੇਡ ਹੈ ਐਸਾ ਜਿਹੜਾ ਸਵਾਂਗ ਹੈ ਤੁਸੀਂ ਕਿਉਂ ਧਾਰਨ ਕੀਤਾ ਹੋਇਆ, ਕਿਰਪਾ ਕਰੋ ਬੇਗ ਉਤਾਰੋ ਨਿਜ ਬੁਖਾਰੋ, ਆਪਣੇ ਬੁਖਾਰ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਤੇ ਕਿਰਪਾ ਕਰਕੇ ਛੇਤੀ ਉਤਾਰ ਦਿਓ। ਹਮ ਸੋਰਾਵਰ ਜਰਾ ਨਾ ਜਾਏ ਉਠੋ ਬੈਠੋ ਆਸਣ ਲਾਏ। ਅਰਜ ਕਰਦੇ ਨੇ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਸਰੀਰ ਦੀ ਹਾਲਤ ਐਸੀ ਸਾਡੇ ਤੋਂ ਦੇਖੀ ਨਹੀਂ ਜਾਂਦੀ, ਕਿਰਪਾ ਕਰਕੇ ਆਪਣੇ ਬੁਖਾਰ ਨੂੰ ਉਤਾਰੋ, ਉੱਠ ਕੇ ਬੈਠੋ ਆਸਣ ਲਾ ਕੇ ਤੇ ਸੰਗਤਾਂ ਨੂੰ ਦਰਸ਼ਨ ਦਿਓ। ਰਹੇ ਪ੍ਰਤੀਖਤ ਦੀਦ ਕੇ ਕਾਰਨ ਤੁਮੇ ਬੁਖਾਰ ਹਮੇ ਦੁਖ ਦਾਰਨ। ਸੱਚੇ ਪਾਤਸ਼ਾਹ ਜੀ ਸੰਗਤਾਂ ਤੁਹਾਡੇ ਦਰਸ਼ਨ ਦੀ ਉਡੀਕ ਕਰ ਰਹੀਆਂ ਨੇ, ਸਾਰੇ ਤੁਹਾਡੇ ਦਰਸ਼ਨਾਂ ਦੇ ਪ੍ਰੀਤਵਾਨ ਨੇ। ਸੱਚੇ ਪਾਤਸ਼ਾਹ ਜੀ ਪ੍ਰੀਖਿਆ ਕਰ ਰਹੇ ਨੇ, ਭਾਵ ਕੇ ਉਡੀਕ ਕਰ ਰਹੇ ਨੇ ਕਿ ਕਦੋਂ ਸਤਿਗੁਰੂ ਜੀ ਬੈਠਣ ਆਸਣ ਤੇ ਅਸੀਂ ਦਰਸ਼ਨ ਕਰੀਏ। ਤੁਮਰੋ ਬੁਖਾਰ ਹਮੇ ਦੁਖ ਦਾਰਨ, ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਸਰੀਰ ਨੂੰ ਇਹ ਜਿਹੜਾ ਬੁਖਾਰ ਚੜਿਆ ਹੋਇਆ ਇਹ ਸਾਡੇ ਵਾਸਤੇ ਭਿਆਨਕ ਦੁੱਖ ਦਾ ਕਾਰਨ। ਵਰਿਆਮ ਸਿੰਘ ਸੂਬਾ ਜੀ ਸੁਣਿਓ ਸ਼ੋਕ ਯਾਤਰ ਹੈ ਭਾਲ ਕੋ ਤੁਨਿਓ। ਵਰਿਆਮ ਸਿੰਘ ਜੀ ਜਿਹੜੇ ਕਿ ਸਤਿਗੁਰਾਂ ਦੇ ਸੂਬੇ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੂੰ ਬੁਖਾਰ ਹੋਇਆ, ਕਵੀ ਜੀ ਲਿਖਦੇ ਨੇ ਉਹ ਵੀ ਸ਼ੋਕ ਦੇ ਵਿੱਚ ਸੋਗ ਦੇ ਵਿੱਚ ਵਿਆਕਲ ਹੋ ਗਏ ਤੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਆਪਣੇ ਮੱਥੇ ਨੂੰ ਧੁਨਿਆ ਭਾਵ ਕੇ ਇਸ ਗੱਲ ਤੋਂ ਬੜੇ ਝੁਰੇ। ਜਬ ਉੱਠ ਘਰ ਅਰਦਾਸਾ ਕੀਨਾ ਪੁਲ ਕਾਵਤ ਹੋਇਓ ਸਗਲੋ ਸੀਨਾ। ਵਰਿਆਮ ਸਿੰਘ ਜੀ ਨੇ ਉੱਠ ਕੇ ਜਦੋਂ ਅਰਦਾਸ ਕੀਤੀ ਤੇ ਉਹਨਾਂ ਦੇ ਸਾਰੇ ਜਿਹੜੇ ਰੌਂਗਟੇ ਸੀ ਸੀਨੇ ਦੇ ਉਹ ਖੜੇ ਹੋ ਗਏ। ਵਾਰ ਬਾਰ ਬਿਨ
ਜਿਮ ਨਹੀਂ ਹੋਵੇ ਚਾਤ੍ਰਿਕ ਮੋਰ ਮੀਨ ਬਿਲ ਲੋਵੇ।
ਗ੍ਰੰਥਾਕਾਰ ਜੀ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਦਾ ਦੁੱਖ ਪ੍ਰਤੀਤ ਹੋਇਆ ਸੂਬਾ ਵਰਿਆਮ ਸਿੰਘ ਜੀ ਨੂੰ ਸਤਿਗੁਰਾਂ ਦੀ ਬਿਮਾਰੀ ਨੂੰ ਦੇਖ ਕੇ। ਕਵੀ ਜੀ ਲਿਖਦੇ ਨੇ ਕਿ ਜਿਵੇਂ ਬੱਦਲਾਂ ਤੋਂ ਬਗੈਰ ਵਰਖਾ ਨਹੀਂ ਹੋ ਸਕਦੀ, ਪਾਣੀ ਨਹੀਂ ਹੁੰਦਾ, ਇਸੇ ਪ੍ਰਕਾਰ ਦੇ ਵਾਰ ਬਾਰ ਬਿਨ ਜਿਮ ਨਹਿ ਹੋਵੇ, ਭਾਵ ਕੇ ਬੱਦਲਾਂ ਤੋਂ ਬਗੈਰ ਜਿਵੇਂ ਪਾਣੀ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਜਦੋਂ ਪਾਣੀ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਫਿਰ ਜਿਹੜਾ ਚਾਤ੍ਰਿਕ ਹੈ, ਜਿਹੜਾ ਪਪੀਹਾ ਹੈ, ਇਸ ਤੋਂ ਇਲਾਵਾ ਜਿਹੜਾ ਮੋਰ ਹੈ ਤੇ ਜਿਹੜੀ ਮੱਛੀ ਹੈ ਉਹ ਬਿੱਲ ਲਾਉਂਦੀ ਹੈ, ਭਾਵ ਕੇ ਨਾ ਤੇ ਪਪੀਹੇ ਨੂੰ ਸੁੱਖ ਮਿਲਦਾ ਹੈ, ਨਾ ਮੋਰ ਖੁਸ਼ੀ ਦੇ ਵਿੱਚ ਆਉਂਦਾ ਹੈ ਤੇ ਨਾ ਹੀ ਮੀਨ ਪਾਣੀ ਤੋਂ ਬਗੈਰ ਜਿੰਦਾ ਰਹਿੰਦੀ ਹੈ, ਭਾਵ ਕੇ ਇਹਨਾਂ ਦੇ ਵਾਸਤੇ ਪਾਣੀ ਤੇ ਵਰਖਾ ਇਹਨਾਂ ਦੇ ਵਾਸਤੇ ਵਰਖਾ ਹੋਣੀ ਜ਼ਰੂਰੀ ਹੈ, ਪਾਣੀ ਦੀ ਲੋੜ ਹੈ।
तिम सोबा जी पेला चार दो कर जोर कहे बार बार।
जिस तरह चात्रक दुखी हुंदा है, जिस तरह मोर दुखी हुंदा है, जिस तरह मच्छी पानी तो बगैर दुखी हुंदी है, इसे प्रकार दे नाल सूबा वरियाम सिंह जी बहुत ज्यादा दुखी हुए ने, लाचार हो गए ने। दोवे कर जोर कहे बार बार, इन्होंने अपने दोवे हथ जोड़े ते बार बार इको ही गल कही जांदे ने। की कहिंदे ने अगे कवि जी बयान करदे ने,
आप को ताप हमें चढ़ जावे बार बार यम रसन अलावे।
बार बार सूबा वरियाम सिंह जी यही कही जांदे ने कि हे सतगुरु प्रताप सिंह सच्चे पातशाह जी, जेड़ा बुखार तुहानू चढ़िया होया, मैं चाहना हां कि तुहानू बुखार ना चढ़े, तुहाडा बुखार मैनू चढ़ जावे। वार वार इसे तरीके दे नाल अपनी रसना तो सूबा जी आखी जांदे ने।
मन ब्रत एक चित की अरदास, तिम ही पायो किनी जिम आस।
मन दे नाल ब्रिति दे नाल टिका के जेड़ी चित दे नाल अरदास कीती सी सूबा वरियाम सिंह जी ने, कवि जी लिखते ने अरदास पूरी हो गई, जिवे उन्हना ने चाया सी उन्हना दी आस पूरी हो गई। जेड़ा बुखार चढ़िया होया सी सतगुरु प्रताप सिंह दे शरीर नू, ओ उतर गया ते सूबा जी नू चढ़ गया।
चाड़े ओ बुखार आए सूबा को, अत सुख उपजे हुई ओ तिसी को।
बुखार चढ़ गया वरियाम सिंह सूबे नू, पर ग्रंथाकार जी लिखते ने कि उधर जदों बुखार चढ़िया ते सूबा वरियाम सिंह दे हिरदे नू, कवि जी लिखते ने कि बहुत सुख मिलिया, क्योंकि उन्हां दा आशा है कि सतगुरु प्रताप सिंह जी दा शरीर सौखा हो गया, मैनू बुखार चढ़ गया। कवि जी लिखते ने उन्होंने बड़े सुख दे नाल उस बुखार नू प्रवान कीता।
देज को जिम खीर वर तारा, तिमियन को पायो बुखारा।
ग्रंथाकार जी प्रमाण देंदे ने कि जिस तरह पंडित नू खीर दा बहुता ज्यादा वरतारा मिल जावे ते ओ खुशी दे विच आ जांदा है, इसे प्रकार दे नाल सूबा वरियाम सिंह नू ए जरा बुखार चढ़िया है, ए उन्हां नू पा गया है, उन्हां नू चंगा लगा।
हीर की सेज रांझे को पाई, खट रस के सम छमका खाई।
हुण कवि जी दो तीन प्रमाण इसे वास्ते दे रहे ने कि किस तरह दा सुख मिलिया है उस वरियाम सिंह नू, जिदे शरीर नू बुखार चढ़ गया है, पर उस बुखार नू चंगा मनदा है, क्योंकि सतगुरु प्रताप सिंह जी राजी हो गए ने। कवि जी लिखते ने कि हीर की सेज रांझे को पाई, जिस तरह के हीर दी सेजा जड़ी सी ओ रांझे नू चंगी लगी सी, ते रांझा हीर दी सेज दे उत्ते जाके सौ गया सी, ते जदों हीर पहुंची सी ते फिर ओने छाए हो रांझे नू, ते जिस तरह ओ छे प्रकार दे रसां वालियां छमकां खादियां सी रांझे ने, पर ओनू बुरा नहीं सी लगा, ओनू माड़ा नहीं सी लगा। इसे प्रकार दे नाल पावे के बुखार ते दुखदाई है, पर फिर भी वरियाम सिंह नू दुख प्रतीत नहीं हो रहा, क्योंकि इस बदले दे विच सतगुरु प्रताप सिंह दा शरीर राजी होया।
जिम मजनू को लैला कुकर, चूमे पग रख कर कर ऊपर।
जिस तरह के मजनू ने लैला दे कुत्ते नू अपने हाथ दे उते चुक के, ते लैला दे कुत्ते नू जिस तरह मजनू ने चुम्या सी, इसी प्रकार दे नाल भाव के जेड़े वरियाम सिंह सूबा ने उन्हां ने सतगुरां दे बुखार नू मन्या।
आत बसंता को तिन प्यारा, नीको गुरजी को बुखारा।
जेड़ा आतब है, जेड़ा बुखार है, ओ संता नू बड़ा प्यारा लगा, क्योंकि इन्हां नू जेकर बुखार चढ़िया ते इन्हां दी कीती हुई अरदास दे मुताबक सतगुरु प्रताप सिंह जी दा शरीर नीका हो गया, उन्हां दा शरीर अरोग हो गया, ते उन्हां दा बुखार इन्हां नू मिल गया।
तम निरोधक होए राजी, सूबा जी संग यातब बाजी।
ग्रंथाकार रामपुरी जी लिखते ने के तम निरोधक होए राजी, तम दा भाव हुंदा है हनेरा, ते तम दे निरोधक भाव के हनेरे नू नाश करन वाले सतगुरु प्रताप सिंह जी। जेड़े सतगुरु प्रताप सिंह जी अग्ञानता दे हनेरे नू दूर करन वाले ने ओ राजी हो गए, ते दूजे पासे सूबा जी नू बुखार चढ़ गया, ते ओ फिर बुखार उन्हां नू तंग करदा है।
टले जाम ग्रह सूबा जी के, आए सतगुर यत से नीके।
जदों दिन टलिया ते फिर सूबा जी दा पता लैण दे वास्ते सतगुरु प्रताप सिंह सच्चे पातशाह जी उन्हां दे डेरे ते पहुंचे ने, जेड़े सतगुरु सच्चे पातशाह जी अतशे नेके, अतशे तों पावंदा है बहुते पाव के, जेड़े सतगुरु जी बहुत ही चंगे ने।
सूबा जी आतब संग खेले, प्रभ जी कहे खूब अल बेले।
दूजे पासे सूबा जी बुखार दे नाल मानो के खेड़ रहे ने, प्रभ जी कहे खूब अलबेले। जेड़े सतगुरु प्रताप सिंह जी बड़े अलबेले ने ओ खूब, जेड़े सतगुरु जी बहुत अलबेले ने, उन्हां सतगुरां ने फिर इस तरह वचन कीता।
हमरो ताप मांग तावलिया, अब तुमरो कैसो है जिया।
सतगुरु प्रताप सिंह जी कहिंदे ने वरियाम सिंह सूबे नू के सूबा जी साडे बुखार नू तुसी आप मंग के लै लिया, अब तुमरो कैसो है जिया। ते सूबा जी दसो कैस वेले तुहाडा जिया किस तरह दा भाव के तुसी किस तरह दा प्रवान कर रहे हो, तुसी किस तरह इस नू मन रहे हो। क्योंकि पिछे कवि जी ने इसे करके जिक्र किया है कि सूबा जी नू जेकर बुखार चढ़िया है सतगुरां तो लथ गया, इस करके उन्हां नू अपनी मंग पूरी होण, उन्हां दी मंग पूरी हुई है, ते बाद दे विच उन्हां ने कोई पछतावा नहीं किया कि मैनू क्यों बुखार चढ़िया। सतगुरु प्रताप सिंह जी कहिंदे ने मंग के मेरा बुखार तुसी अपने ते लै लिया, हुण तुहाडे दिल दी हालत किस तरह दी।
सूबा जी बोले मुस्काई, खालक खलक किसम सुख पाई।
जदों सतगुरु प्रताप सिंह जी ने ऐसा सवाल किया ते सूबा वरियाम सिंह जी फिर मुस्कुरा के बोले, कहिंदे ने खालक खलक किसम सुख पाई। सच्चे पातशाह जी जिहड़ा खालक है, जिहड़ा अकाल पुरख है, ओहदी जिहड़ी खलकत है, ओहदी जिहड़ी बनाई हुई दुनिया है, सच्चे पातशाह जी मैं भी ओहदे विचों हां। सच्चे पातशाह जी मैनू कोई दुख प्रतीत नहीं हो रहा, मैं सुख दे विच हां।
निकट खड़े भगत सिंह कहियो, ठीक कौतक जै प्रभ जी पयो।
इन्हें बचन बिलास हो रहे सन, लागे भगत सिंह नां दा एक सिंह सतगुरां दे लागे खलोता सी। ओ बोलिया, कहिंदा ठीक कौतक जै प्रभु जी पयो। कहिंदा सच्चे पातशाह जी ए जिहड़ा कौतक वापरिया ए सच्चे पातशाह जी ठीक ही वापरिया, चंगा ही होया।
संत पड़े रह बिस्तर माही, तुम देहो दर्शन सब ताई।
कहिंदा है भगत सिंह के संत वरियाम सिंह जी हुण बिस्तरे दे विच पै रहणगे, ते दूजी तरफ सच्चे पातशाह जी तुसी संगतां दे विच दर्शन दोगे।
रिस कर प्रभ जी तब इस कहियो, तब कोड़ी बुखार होए जहियो।
ते ए जिहड़ी भगत सिंह ने गल कीती है कि ते बिस्तरे दे विच पै रहणगे ते तुसी संगतां दे विच दर्शन देवोगे, ए सतगुरु प्रताप सिंह जी नूं गल चंगी ना लगी। सतगुरां ने फिर उस वेले तेजी दे विच हो के वचन कीता, भगत सिंह नूं कहिंदे ने कि जेकर तेरी घोड़ी नूं बुखार चढ़ जावे।
तब नी को जानो तुम नाही, एम प्रभ रिस कर कहियो ताही।
सतगुरु प्रताप सिंह जी कहिंदे ने तेरी घोड़ी नूं जेकर बुखार चढ़ जावे ते की ओ बुखार तेनू चंगा लगेगा, ਕਦੇ ਵੀ ਐਸਾ ਨਹੀਂ ਹੋਵੇਗਾ। ਭਾਵ ਕੇ ਆਪਣੀ ਘੋੜੀ ਨੂੰ ਬੁਖਾਰ ਚੜਿਆ ਹੋਇਆ ਤੈਨੂੰ ਨਹੀਂ ਚੰਗਾ ਲੱਗੇਗਾ। ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕ੍ਰੋਧ ਦੇ ਨਾਲ ਗੁੱਸੇ ਦੇ ਨਾਲ ਕਹਿ ਦਿੱਤਾ।
ਪ੍ਰਭ ਹੇਰਤ ਉਤਰਿਓ ਤਨ ਤਾਪ, ਭਇਓ ਘੋੜੀ ਕੋ ਕਰੀ ਜਾ ਚਾਪ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਚਨ ਕਰਨ ਦੀ ਦੇਰ ਸੀ ਕਿ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਸੂਬਾ ਵਰਿਆਮ ਸਿੰਘ ਨੇ ਕੀਤਾ, ਉਹਨਾਂ ਦਾ ਬੁਖਾਰ ਤੇ ਉਸੇ ਵੇਲੇ ਉਤਰ ਗਿਆ, ਪਰ ਉਹੀ ਜਿਹੜਾ ਬੁਖਾਰ ਹੈ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨ ਕਰਕੇ ਉਸ ਭਗਤ ਸਿੰਘ ਦੀ ਘੋੜੀ ਨੂੰ ਜਾ ਚੜਿਆ, ਉਹਦੀ ਮੁੱਠੀ ਚਾਪੀ ਕਰਨ ਲੱਗਾ।
ਸ਼ਾਮ ਦੀਵਾਨ ਬੈਠੇ ਜੁੜ ਦੋਈ, ਜਾਣ ਸਕੇ ਇਹ ਅਚਰਜ ਕੋਈ।
ਜਦੋਂ ਉਸ ਦੀ ਘੋੜੀ ਨੂੰ ਬੁਖਾਰ ਚੜਿਆ ਤੇ ਉਹਨੂੰ ਬੜਾ ਦੁੱਖ ਲੱਗਾ, ਬੜਾ ਪਛਤਾਇਆ ਕਿ ਮੈਨੂੰ ਇਸ ਤਰ੍ਹਾਂ ਦੀ ਗੱਲ ਸਤਿਗੁਰਾਂ ਦੇ ਸਾਹਮਣੇ ਨਹੀਂ ਸੀ ਕਰਨੀ ਚਾਹੀਦੀ। ਕਵੀ ਜੀ ਲਿਖਦੇ ਨੇ, ਸ਼ਾਮ ਦੀਵਾਨ ਬੈਠੇ ਜੁੜ ਦੋਈ। ਸ਼ਾਮਾਂ ਦੇ ਦੀਵਾਨ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੇ ਸੂਬਾ ਵਰਿਆਮ ਸਿੰਘ ਜੀ ਦੋਵੇਂ ਬੈਠੇ ਨੇ। ਜਾਣ ਸਕੇ ਅਚਰਜ ਕੋਈ, ਭਾਵ ਕੇਸ ਅਚਰਜ ਨੂੰ ਕੋਈ ਕੋਈ ਹੀ ਜਾਣ ਸਕੇ।
ਸੰਤ ਰਾਮ ਹੈ ਏਕ ਸਮਾਨ, ਪ੍ਰਭ ਰਾਖੇ ਭਗਤਨ ਕੀ ਆਨ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸੰਤ ਦੇ ਵਿੱਚ ਤੇ ਰਾਮ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਇੱਕੋ ਸਮਾਨ ਹੁੰਦੇ ਨੇ। ਭਾਵ ਕੇ ਸਤਿਗੁਰੂ ਤੇ ਸਤਿਗੁਰੂ ਦਾ ਪਿਆਰਾ ਸਿੱਖ ਇੱਕ ਸਮਾਨ ਹੁੰਦੇ ਨੇ, ਭਿੰਨਤਾ ਨਹੀਂ ਹੁੰਦੀ। ਪ੍ਰਭ ਰਾਖੇ ਭਗਤਨ ਕੀ ਆਣ, ਤੇ ਹਮੇਸ਼ਾ ਜਿਹੜਾ ਪ੍ਰਭੂ ਹੈ, ਜਿਹੜਾ ਸਤਿਗੁਰੂ ਹੈ, ਆਪਣੇ ਭਗਤਾਂ ਦੀ ਆਣ ਤੇ ਸ਼ਾਨ ਨੂੰ ਬਣਾ ਕੇ ਰੱਖਦਾ।
ਭਗਤ ਵਛਲ ਗੁਰਬਾਣੀ ਪਾਖੇ, ਰਾਮਪੁਰੀ ਗੁਰ ਭਗਤਨ ਰਾਖੇ।
ਇਸੇ ਕਰਕੇ ਕਵੀ ਜੀ ਲਿਖਦੇ ਨੇ ਕਿ ਗੁਰਬਾਣੀ ਦੇ ਵਿੱਚ ਭਗਤ ਵਛਲ ਲਿਖਿਆ ਗਿਆ ਹੈ ਇਹਨਾਂ ਦੇ ਵਾਸਤੇ। ਰਾਮਪੁਰੀ ਜੀ ਕਹਿੰਦੇ ਨੇ ਕਿ ਗੁਰੂ ਹਮੇਸ਼ਾ ਹੀ ਭਗਤਾਂ ਦਾ ਰਾਖਾ ਬਣਦਾ। ਕਵੀ ਜੀ ਨੇ ਇਸ ਸਾਖੀ ਦੀ ਸਮਾਪਤੀ ਕੀਤੀ ਹੈ। ਅਗਲੀ ਸਾਖੀ ਦਾ ਕਵੀ ਜੀ ਪ੍ਰਾਰੰਭ ਕਰਦੇ ਨੇ ਇੱਕ ਸਵਈਏ ਦੇ ਨਾਲ।
ਜਗ ਜੀਵਨ ਜੀਵਨ, ਜਗ ਜੀਵਨ ਜੀਵਨ ਦੇਣ ਕੋ, ਜਗ ਜੀਵਨ ਕੇ ਗ੍ਰਹਿ ਭੀਤਰ ਆਏ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਾਰੇ ਜਗ ਦਾ ਜੀਵਨ ਨੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੀਵਾਂ ਨੂੰ ਜੀਵਨ ਦਾਨ ਦੇਣ ਦੇ ਵਾਸਤੇ ਜਗਤ ਮਾਤਾ ਜੀਵਨ ਕੌਰ ਦੇ ਘਰ ਦੇ ਵਿੱਚ ਪ੍ਰਗਟ ਹੋਏ।
ਹਰ ਕੇ ਹਰ ਮੋ, ਹਰ ਕੇ ਵਰ ਮੋ, ਹਰ ਕੇ ਕਰਮੋ ਜਪਣੀ ਲੇ ਤਾਏ।
ਹਰੀ ਦੇ ਘਰ ਦੇ ਵਿੱਚ, ਭਾਵ ਕੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿੱਚ, ਹਰੀ ਦੇ ਵਰ ਦੇ ਨਾਲ, ਪਰਮੇਸ਼ਰ ਦੇ ਵਰਦਾਨ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਅਵਤਰਤ ਹੋਏ।
ਹਰ ਕੇ ਕਰਮੋ ਜਪਣੀ ਲੈ ਤਾਏ,
ਭਾਵ ਕੇ ਮਾੜੇ ਕਰਮਾਂ ਨੂੰ ਕੱਟਣ ਦੇ ਵਾਸਤੇ, ਹਰਨ ਦੇ ਵਾਸਤੇ ਜਪਣੀ ਲੈ ਤਾਏ, ਭਾਵ ਕੇ ਮਾੜਾ ਨੂੰ ਲੈ ਕੇ ਚੱਲੇ।
ਪਾਪ ਕੀ ਰਾਤ ਪ੍ਰਭਾਤ ਕਰੀ, ਹਰੀ ਨਾਮ ਕੇ ਕੋਟਕ ਸੂਰ ਚੜਾਏ।
ਪਾਪਾਂ ਦੀ ਰਾਤ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਪਾਂ ਦੀ ਰਾਤ ਨੂੰ ਮਿਟਾ ਦਿੱਤਾ, ਉਹਦੀ ਜਗ੍ਹਾ ਦੇ ਉੱਤੇ ਪੁੰਨਾਂ ਦੀ ਪ੍ਰਭਾਤ ਕਰ ਦਿੱਤੀ। ਪਾਪਾਂ ਨੂੰ ਮਿਟਾ ਕੇ ਪੁੰਨਾਂ ਦੀ ਪ੍ਰਭਾਤ ਕੀਤੀ ਹੈ। ਹਰੀ ਨਾਮ ਕੇ ਕੋਟ ਕਸੂਰ ਚੜਾਏ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਗੋਂ ਇਥੋਂ ਤੱਕ ਕੀਤਾ ਕਿ ਪਰਮੇਸ਼ਰ ਦੇ ਨਾਮ ਦੇ ਕਰੋੜਾਂ ਸੂਰਜ ਚੜਾ ਦਿੱਤੇ।
ਕਰਨਾ ਪਤ ਵੱਡ ਪ੍ਰਤਾਪ ਜੀਓ, ਕਵੀ ਬੰਦਤ ਹੈ ਸਦ ਹੋ ਸਹਾਏ।
ਕਰਨਾ ਦੇ ਦਇਆ ਦੇ ਮਾਲਕ हे वड्डे प्रताप वाले सतगुरु प्रताप सिंह सच्चे पातशाह जी, मैं कवि रामपुरी तुहाडे चरणा दे उते बार बार नमस्कारा करदा हां, कृपा करके हमेशा मेरे सहायक बनना, रखेक बनना।
अफसर एक ने एक जाम संतरे पेट चढ़ाए, वड प्रताप ने जे आप कहे सब हिन कोवर ताए।
ग्रंथाकार जी लिखते ने, एक दिन कोई अफसर आया ते उन्हें सतगुरु प्रताप सिंह दे चरणा दे विच संतरे भेटा रखे। सतगुरु प्रताप सिंह सच्चे पातशाह जी ने वरियाम सिंह नूं आख्या के सारयां दे विच इन्हां संतरियां नूं वरता दे।
एक संतरा निज कर में था सूबा जी ने राख लिया।
उन्हां दे विचों एक संतरा अपने हाथ दे विच सूबा जी ने रख लिया सांभ के।
वार के साथ सवारियों से पर पंजन कोई मपाख लिया।
ग्रंथाकार जी लिखते ने कि उस संतरे नूं पानी दे नाल चंगी तरह साफ कीता स्वार के, ते फिर हवा नूं इस तरह आख्या सूबा जी ने।
शीतल सुगंधी लागत रहे नरपत का बन आहार है यह।
हवा नूं आख्या के ठंडी ठंडी हवा इस संतरे नूं सुगंधी दार लगनी चाहीदी है, क्योंकि नरां दे जिहड़े पति ने, जेड़े मनुखां दे मालक सतगुरु प्रताप सिंह सच्चे पातशाह जी ने, ए संतरा उन्हां दा आहार बनना है, उन्हां दा खाना बनना है।
गुणन करे जो करते थे इम करी मन में विचार थी यह।
जेड़े गुणा नूं हमेशा ही इकट्ठा करदे सन सोभा जी, उन्हां ने अपने मन दे विच इस तरह दी विचार कीती सी।
तीन पवन के नायक किछ अचने हित जब मांगेंगे।
तिन्ना ही पवना दे, तिन्ना ही लोकां दे मालक जेड़े सतगुरु प्रताप सिंह जी ने, ओ जदों कुछ छकण दे वास्ते मंगणगे।
तब आवे काम संतरा यह किसी और की बाट न तांगेंगे।
ते मन दे विच इन्हां ने विचार कीती सी कि जदों सतगुरु जी कुछ छकण दे वास्ते मंगणगे ते फिर ए संतरा सतगुरां नूं छकण दे वास्ते दित्ता जावेगा, ए उदों संतरा कम आवेगा, किसी होर वल तकना नहीं पवेगा।
स्वादिष्ट ओह मीठा दीखत है निज मन में संत विचारे हैं।
बड़ा स्वादिष्ट है, बड़ा स्वादला है, ते लगदा के बहुत मिठा भी है, इस करके ए जड़ा संतरा है ए सतगुरु प्रताप सिंह दे छकण दे लायक है। अपने मन दे विच संतां ने ऐसी विचार बनाई।
ना खुला होवन देवत है निज कर रुमाली सारे हैं।
भाव के संतरे नूं पहला सोध दे पानी दे नाल धोता साफ कीता, ते फिर कवि जी लिखदे ने के खुला होण नहीं दिता, अपनी रुमाली दे विच उस नूं लपेट के रखिया।
तप तारी पत ब्रत नारी ज्यो नित रतन जी सेव कमाते हैं।
जेडे सतगुरां दे लांगरी सन, जिन्हां दा नाम रतन सिंह सी, जेडे के हमेशा ही सतगुरु प्रताप सिंह जी दी सेवा करदे सन, कवि जी लिखदे ने ओ मानो के वड्डे तप धारी सन। पत व्रती नारी ज्यो, भाव के जिस तरह पति व्रता नारी हुंदी है, इस तरह दे तप दे धारनी सन रतन सिंह।
सनकादिक जिम भगवान पाद लिपट हो निस दिन जाते हैं।
जिस तरह के ब्रह्मा जी दे पुत्र हमेशा ही भगवान विष्णु दा दर्शन करन दे वास्ते जांदे ने, उन्हां दे कोल हमेशा ही जाके उन्हां दे चरणां दे नाल लिपटदे ने, ਇਸ ਤਰ੍ਹਾਂ ਦੀ ਪ੍ਰੀਤੀ ਸੀ ਸੂਬਾ ਜੀ ਦੀ ਸਤਿਗੁਰਾਂ ਦੇ ਨਾਲ। ਤਿਮ ਸੂਬਾ ਜੀ ਮਨ ਸੋਚਤ ਥੇ ਕਬ ਪ੍ਰਭ ਜੀ ਇਸ ਕੋ ਮੰਗਤ ਹੈ। ਤੇ ਸੂਬਾ ਜੀ ਦੇ ਮਨ ਦੇ ਵਿਚ ਐਸੀ ਸੋਚ ਦੌੜ ਰਹੀ ਹੈ ਕਿ ਕਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕੁਝ ਛਕਣ ਦੇ ਵਾਸਤੇ ਮੰਗਣਗੇ ਤੇ ਕਦੋਂ ਇਹ ਸੰਤਰਾ ਸਤਿਗੁਰਾਂ ਦੇ ਰਸਨੀ ਲਾਇਕ ਹੋਏਗਾ। ਅੰਤ ਸ਼ਕਰਨ ਜਾਂ ਉਬੇ ਮਿਲਾ ਤਬ ਪ੍ਰਭ ਕਰਤ ਸਵਾਗਤ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਦੋਵਾਂ ਦਾ ਅੰਤਿਸ਼ ਕਰਨ ਦਿਲ ਇੱਕ ਦੂਜੇ ਦੇ ਨਾਲ ਮਿਲ ਗਿਆ, ਭਾਵ ਕਿ ਸਤਿਗੁਰੂ ਪ੍ਰਤਾਪ ਸਿੰਘ ਦਾ ਦਿਲ ਜਦੋਂ ਸੂਬਾ ਜੀ ਦੇ ਦਿਲ ਦੇ ਨਾਲ ਮਿਲ ਗਿਆ ਤਬ ਪ੍ਰਭੂ ਕਰਤ ਸਵਾਗਤ ਹੈ। ਤੇ ਫਿਰ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਵਾਗ ਕੀਤਾ। ਖੁਦਿਆ ਨਿਜ ਦੇਹ ਕੋ ਲਾਗੀ ਹੈ ਕਛ ਅਚਨੇ ਹਿਤ ਦੀ ਜੈ ਮੋਕੋ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣਾ ਕੌਤਕ ਰਚਿਆ ਕਿ ਜਾਣ ਬੁੱਝ ਕੇ ਹੀ ਆਪਣੇ ਸਰੀਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੁੱਖ ਲਾ ਲਈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਹੈ ਕੁਛ ਅਚਨੇ ਹਿਤ ਦੀਜੈ ਮੋਕੋ, ਭਾਵ ਕੇ ਛਕਣ ਦੇ ਵਾਸਤੇ ਕੁਝ ਹੈ ਜਿਹੜਾ ਕਿ ਸਾਨੂੰ ਦਿੱਤਾ ਜਾਵੇ। ਸੰਤਾ ਤਬ ਸੰਤਰਾ ਕਾਢ ਦਿਆ ਪ੍ਰਭ ਜੀ ਮਮ ਪਾਖਿਓ ਤੋਕੋ। ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਸੰਤਾਂ ਨੇ ਭਾਵ ਕਿ ਜਿਹੜੇ ਸੂਬਾ ਜੀ ਸਨ ਉਹਨਾਂ ਨੇ ਸੰਤਰਾ ਰੁਮਾਲੀ ਦੇ ਵਿੱਚੋਂ ਕੱਢਿਆ। ਕਰ ਮੋਲੇ ਹਰ ਕੀ ਤਰਫ ਕਰਾ ਕਰ ਕਮਲਨ ਕੋ ਪ੍ਰਭ ਲੀਜੋ ਜੀ। ਉਸੇ ਵੇਲੇ ਸੰਤਰਾ ਲੈ ਕੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲ ਅੱਗੇ ਵਧਾਇਆ। ਕਰ ਕਮਲਨ ਮੇ ਪ੍ਰਭ ਲੀਜਿਆ ਜੀ। ਸੂਬਾ ਜੀ ਕਹਿੰਦੇ ਨੇ ਕਿ ਆਪਣੇ ਹਸਤ ਕਮਲਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਇਹ ਸੰਤਰੇ ਨੂੰ ਲੈ ਲੋ, ਫੜ ਲੋ। ਇਸੇ ਵਾਰ ਕੇ ਸਾਫ ਸਵਾਰ ਰਖਾ ਕਿਛ ਸੋਧ ਦਾ ਸ਼ੰਕ ਨਾ ਕੀਜੋ ਜੀ। ਨਾਲ ਹੀ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਇਸ ਨੂੰ ਸਾਫ ਕਰਕੇ ਸੋਧ ਦੇ ਪਾਣੀ ਦੇ ਨਾਲ ਧੋ ਕੇ ਸੁਕਾ ਕੇ ਰੱਖਿਆ। ਸੱਚੇ ਪਾਤਸ਼ਾਹ ਜੀ ਇਸ ਗੱਲ ਦੀ ਸ਼ੰਕਾ ਨਾ ਕਰਿਓ ਕਿ ਇਹ ਸੋਧ ਦਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਇਹ ਸੋਧ ਮਰਯਾਦਾ ਦੇ ਵਿੱਚ ਹੀ ਰੱਖਿਆ ਗਿਆ। ਇਹ ਸ਼ੁਭ ਬਾਣੀ ਬਦਨ ਸੇ ਬੋਲ ਕਹੀ ਯਹ ਮਮ ਕਾਮਨਾ ਆਵੇ ਹੈ। ਤੇ ਫਿਰ ਸ੍ਰੇਸ਼ਟ ਬਚਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਆਖੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਯਹ ਮਮ ਕਾਮਨਾ ਆਵੇ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸੂਬਾ ਜੀ ਇਹ ਜਿਹੜਾ ਸੰਤਰਾ ਤੁਸੀਂ ਬੜਾ ਸਾਂਭ ਕੇ ਰੱਖਿਆ, ਸਤਿਗੁਰੂ ਜੀ ਕਹਿੰਦੇ ਨੇ ਇਹ ਸਾਡੇ ਕਿਸੇ ਕੰਮ ਨਹੀਂ ਆ ਸਕਦਾ। ਨਹੀਂ ਭਜਨ ਹੈ ਪੂਛਾ ਉਸ ਅਫਸਰ ਇਸ ਲਈ ਨਹੀਂ ਮੋਕੋ ਪਾਵੇ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਪ੍ਰੇਮ ਦੇ ਨਾਲ ਰੱਖਿਆ, ਇਹਦੇ ਵਿੱਚ ਕੋਈ ਗੱਲ ਨਹੀਂ ਹੈ, ਭਾਵ ਕਿ ਤੁਸੀਂ ਪ੍ਰੇਮ ਦੇ ਨਾਲ ਮੇਰੇ ਛਕਣ ਦੇ ਵਾਸਤੇ ਨੂੰ ਸਾਂਭ ਕੇ ਰੱਖਿਆ, ਇਹ ਗੱਲ ਤੇ ਮੰਨੀ ਜਾ ਸਕਦੀ ਹੈ, ਪਰ ਦਰਅਸਲ ਸਾਡੇ ਛਕਣ ਦੇ ਲਾਇਕ ਨਹੀਂ ਹੈ। ਇਸ ਕਰਕੇ ਛਕਣ ਦੇ ਲਾਇਕ ਨਹੀਂ ਹੈ ਕਿਉਂਕਿ ਜਿਸ ਅਫਸਰ ਨੇ ਇਹ ਸਾਰੇ ਸੰਤਰੇ ਭੇਟਾ ਰੱਖੇ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹਨੇ ਭਜਨ ਨਹੀਂ ਪੁੱਛਿਆ ਹੋਇਆ, ਤੇ ਜਿਹਨੇ ਭਜਨ ਨਹੀਂ ਪੁੱਛਿਆ ਹੋਇਆ ਉਹਦੀ ਦਿੱਤੀ ਹੋਈ ਚੀਜ਼ ਅਸੀਂ ਕਦੇ ਪ੍ਰਵਾਨ ਨਹੀਂ ਕਰ ਸਕਦੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੰਤਰਾ ਸਾਡੇ ਕਿਸੇ ਕੰਮ ਦਾ ਨਹੀਂ। ਗੁਣਵਾਨ ਪਮਾਨ ਹੈ ਵੈ ਜਗ ਪਰ ਜੋ ਪ੍ਰਭ ਕੋ ਨਿਸ ਦਿਨ ਧਿਆਵੇ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਗੁਣਵਾਨ ਉਹ ਮਨੁੱਖ ਜਗਤ ਦੇ ਉੱਤੇ ਹੁੰਦੇ ਨੇ ਜਿਹੜੇ ਕਿ ਪ੍ਰਭੂ ਨੂੰ ਰਾਤ ਦਿਨ ਧਿਆਉਂਦੇ ਨੇ, ਉਹਨੂੰ ਯਾਦ ਕਰਦੇ ਨੇ, ਭਾਵ ਕਿ ਜਿਹੜੇ ਨਾਮ ਸਿਮਰਨ ਕਰਦੇ ਨੇ। ਬਾਕੀ ਨਰ ਭਾਰ ਹੈ ਖਿੱਤ ਪਰ ਹੀ ਭਰ ਪੇਟ ਕੋ ਲੇਟ ਪਚਾਤੇ ਹੈ। ਬਾਕੀ ਦੇ ਜਿਹੜੇ ਮਨੁੱਖ ਨੇ
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹ ਤੇ ਐਵੇਂ ਧਰਤੀ ਦੇ ਉੱਤੇ ਬੋਝ ਹੀ ਬਣ ਕੇ ਰਹਿੰਦੇ ਨੇ, ਪਰ ਪੇਟ ਕੋ ਲੇਟ ਪਚਾਵਤ ਹੈ, ਜਿਹੜੇ ਕਿ ਪੇਟ ਭਰ ਕੇ ਤੇ ਫਿਰ ਲੰਮੇ ਪੈ ਕੇ ਪਚਾਉਂਦੇ ਨੇ, ਐਸੇ ਮਨੁੱਖ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ। ਭਾਵ ਕਿ ਜਿਹੜੇ ਭਜਨ ਪੁੱਛਦੇ ਨੇ ਤੇ ਨਾਮ ਦਾ ਜਾਪ ਕਰਦੇ ਨੇ ਉਹ ਪ੍ਰਵਾਨ ਨੇ, ਤੇ ਬਾਕੀ ਦੇ ਇਸ ਧਰਤੀ ਦੇ ਉੱਤੇ ਬੋਝ ਨੇ।
ਸੂਬਾ ਜੀ ਬਿਸਮੇ ਤਬ ਹੋਏ ਜਬ ਗੁਰ ਜੀ ਬਾਕ ਉਚਾਰਾ ਸੀ।
ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ, ਗ੍ਰੰਥਾਕਾਰ ਜੀ ਲਿਖਣ ਸੁਣ ਕੇ ਸੂਬਾ ਜੀ ਬਹੁਤ ਬਿਸਮੇ।
ਸਮਰਾਥ ਕੇ ਪਥ ਕੋ ਪਥ ਲੀਏ ਸੂਬਾ ਜੀ ਪੀ ਪ੍ਰਣ ਤਾਰਾ ਸੀ।
ਉਸ ਦਿਨ ਤੋਂ ਲੈ ਕੇ ਫਿਰ ਸਮਰੱਥ ਗੁਰੂ ਦੇ ਰਸਤੇ ਦੇ ਉੱਤੇ ਹੀ ਸੂਬਾ ਜੀ ਚੱਲੇ। ਸੂਬਾ ਜੀ ਨੇ ਪ੍ਰਣ ਨੂੰ ਧਾਰਨ ਕੀਤਾ ਕਿ ਅੱਜ ਤੋਂ ਬਾਅਦ ਕਦੇ ਵੀ ਇਸ ਗੱਲ ਦੇ ਵਿੱਚ ਨਹੀਂ, ਭਾਵ ਕਿ ਅੱਜ ਤੋਂ ਬਾਅਦ ਕਦੇ ਵੀ ਐਸਾ ਨਹੀਂ ਕੀਤਾ ਜਾਵੇਗਾ ਕਿ ਜਿਹੜੇ ਮਨੁੱਖ ਨੇ ਭਜਨ ਨਾ ਪੁੱਛਿਆ ਹੋਵੇ ਉਹਦੀ ਦਿੱਤੀ ਹੋਈ ਚੀਜ਼ ਨੂੰ ਪ੍ਰਵਾਨ ਕੀਤਾ ਜਾਵੇ। ਭਾਵ ਸਾਰੇ ਹੀ ਨਾਮਧਾਰੀਆਂ ਦੇ ਵਾਸਤੇ ਕਿ ਜਿਨੇ ਭਜਨ ਨਹੀਂ ਪੁੱਛਿਆ ਉਹਦੇ ਹੱਥ ਦਾ ਕੁਝ ਵੀ ਨਹੀਂ ਛਕਣਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਚਨ ਕੀਤਾ ਉਸੇ ਬਚਨ ਨੂੰ ਧਿਆਨ ਦੇ ਨਾਲ ਪ੍ਰਣ ਕਰਕੇ ਸੂਬਾ ਜੀ ਨੇ ਆਪਣੇ ਪੱਲੇ ਬੰਨਿਆ ਕਿ ਅੱਜ ਤੋਂ ਬਾਅਦ ਐਸਾ ਹੋਵੇਗਾ ਜਿਸ ਤਰ੍ਹਾਂ ਦਾ ਸਤਿਗੁਰਾਂ ਦਾ ਹੁਕਮ ਹੈ, ਜਿਸ ਤਰ੍ਹਾਂ ਉਹਨਾਂ ਦੀ ਮਰਿਆਦਾ ਹੈ।
ਬਾਕੀ ਆਯੂ ਕੋ ਸੂਬਾ ਜੀ ਇਸ ਹੀ ਭਾਂਤ ਗੁਜ਼ਾਰ ਗਏ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਬਾਕੀ ਦੀ ਸਾਰੀ ਉਮਰ ਸੂਬਾ ਜੀ ਨੇ ਇਸੇ ਤਰੀਕੇ ਦੇ ਨਾਲ ਹੀ ਗੁਜ਼ਾਰੀ, ਭਾਵ ਕਿ ਜਿਨੇ ਭਜਨ ਨਹੀਂ ਪੁੱਛਿਆ ਉਹਦੇ ਹੱਥ ਦਾ ਕੁਝ ਵੀ ਕਦੇ ਜ਼ਿੰਦਗੀ ਦੇ ਵਿੱਚ ਪ੍ਰਵਾਨ ਨਹੀਂ ਕੀਤਾ।
ਗੁਰਮੁਖ ਗਾਡੀ ਮਗ ਚੱਲ ਕੇ ਨਿਜ ਜੀਵਨ ਕੋ ਸੁਧਾਰ ਗਏ।
ਗੁਰਮੁਖ ਗਾਡੀ ਰਾਹ ਚਲਾਇਆ, ਇਸ ਮਹਾਂਵਾਕ ਦੇ ਅਨੁਸਾਰ ਆਪਣੇ ਜੀਵਨ ਨੂੰ ਗੁਜ਼ਾਰ ਕੇ ਆਪਣੇ ਜੀਵਨ ਨੂੰ ਸੁਧਾਰ ਕੇ ਸੂਬਾ ਜੀ ਪਰਲੋਕ ਚਲੇ ਗਏ।
ਤਨ ਜੀਵਨ ਜਈਆ ਮਈਆ ਕੋ ਅਰ ਤਨ ਤਨ ਜੇ ਤਿਸ ਸਾਜੇ ਹੈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਤਨਤਾ ਦੇ ਯੋਗ ਨੇ ਮਾਤਾ ਜੀਵਨ ਕੌਰ ਜੀ, ਜਿਨ੍ਹਾਂ ਦੇ ਗ੍ਰਹਿ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਜਿਹੜੀ ਕੁਲ ਦੇ ਵਿੱਚ ਸਤਿਗੁਰੂ ਅਵਤਾਰ ਨੂੰ ਧਾਰਨ ਕਰਦਾ ਹੈ ਉਹ ਕੁਲ ਤਨਤਾ ਦੇ ਯੋਗ ਹੋ ਜਾਂਦੀ ਹੈ। ਸਤਿਗੁਰਾਂ ਦਾ ਪਿਤਾ ਕਹਾਉਣ ਦਾ ਜਿਹਨੂੰ ਮਾਣ ਹਾਸਲ ਹੁੰਦਾ ਹੈ ਉਹ ਪਿਤਾ ਤਨਤਾ ਦੇ ਯੋਗ ਹੈ। ਜਿਸ ਮਾਤਾ ਨੂੰ ਇਹ ਸੁਭਾਗ ਪ੍ਰਾਪਤ ਹੁੰਦਾ ਹੈ ਕਿ ਸਤਿਗੁਰੂ ਦੀ ਮਾਤਾ ਬਣਦੀ ਹੈ ਉਹ ਮਾਤਾ ਵੀ ਤਨਤਾ ਦੇ ਯੋਗ ਹੈ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਧੰਨ ਹਨ ਮਾਤਾ ਜੀਵਨ ਕੌਰ ਜੀ, ਜਿਨ੍ਹਾਂ ਦੇ ਗ੍ਰਹਿ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ, ਅਰ ਧੰਨ ਧੰਨ ਸੇ ਤਿਸ ਸਾਜੇ ਹੈ। ਤੇ ਉਹ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਧੰਨ ਨੇ ਜਿਨ੍ਹਾਂ ਨੇ ਅਨੇਕਾਂ ਜਿਹੜੇ ਗੁਰਸਿੱਖ ਨੇ ਆਪਣੀ ਕਿਰਪਾ ਦੇ ਨਾਲ ਸਜਾਏ।
ਸਾਚ ਕਹੂੰ ਸੁਣ ਰਾਮਪੁਰੀ ਵਹਿ ਸਿੰਘ ਸਿੰਘ ਸਮ ਗਾਜੇ ਹੈ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਰਾਮਪੁਰੀ ਸੱਚ ਬਿਆਨ ਕਰਦਾ ਹਾਂ ਕਿ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਿੰਘ ਸਾਜੇ ਉਹ ਸਿੰਘ ਦੇ ਵਾਂਗ ਭਾਵ ਕੇ ਸ਼ੇਰ ਦੇ ਵਾਂਗ ਹੀ ਦੁਨੀਆਂ ਦੇ ਉੱਤੇ ਗੱਜੇ। ਕਵੀ ਜੀ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ।
ਧੂਪ ਦੀਪ ਕ੍ਰਿਤ ਹਵਨ ਜਗ ਗ੍ਰੰਥ ਸਾਹਿਬ ਕੇ ਭੋਗ ਏਤੇ ਕੀਨੇ ਦੇਸ ਪੇਖ ਅਸਚਰਜ ਪਏ ਲੋਗ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ
ਧੂਪ ਦੀਪ ਕ੍ਰਿਤ ਹਵਨ ਜਗ, ਭਾਵ ਕੇ ਸਮੱਗਰੀ ਦੇ ਸਮੇਤ
ਔਰ ਇਸ ਤੋਂ ਇਲਾਵਾ ਦੀਪ ਦੇ ਸਮੇਤ ਘਿਓ ਦੇ ਨਾਲ ਹਵਨ ਜਗ ਦੇ ਸਮੇਤ ਗ੍ਰੰਥ ਸਾਹਿਬ ਕੇ ਭੋਗ ਪਾਵ ਕੇ ਇਸ ਮਰਿਆਦਾ ਦੇ ਨਾਲ ਅਨੇਕਾਂ ਗ੍ਰੰਥ ਸਾਹਿਬ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਠ ਕੀਤੇ ਤੇ ਭੋਗ ਪਵਾਏ। ਏਤੇ ਕੀਨੇ ਦੇਸ ਮੇ ਪਿਖ ਅਸਚਰਜ ਪਏ ਲੋਕ, ਪਾਵ ਕੇ ਇੰਨੇ ਜ਼ਿਆਦਾ ਗ੍ਰੰਥ ਸਾਹਿਬ ਦੇ ਪਾਠ ਕਰਵਾਏ ਕਿ ਲੋਕ ਦੇਖਣ ਵਾਲੇ ਹੈਰਾਨ ਰਹਿ ਗਏ। ਦਰਬਾਰ ਕੇ ਪਾਠ ਸਵਾ ਲੱਖ ਕਰ ਹੈ, ਕਰੁਣਾ ਨਿਧਿਅਮ ਵਾਕ ਉਚਰ ਹੈ। ਜਿਹੜੇ ਦਇਆ ਦੇ ਖਜ਼ਾਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹ ਐਸੇ ਬਚਨ ਕਰਦੇ ਨੇ ਕਿ ਦਰਬਾਰ ਦੇ ਭਾਵ ਕੇ ਆਦ ਬਾਣੀ ਦੇ ਸਵਾ ਲੱਖ ਪਾਠ ਅਸੀਂ ਪੂਰੇ ਕਰਵਾਉਣੇ ਨੇ। ਈਰਖ ਕਰਨ ਲੱਗੇ ਅਕਾਲੀ, ਕ੍ਰੋਧ ਕੇ ਗੇੜ ਮਿਲੈ ਪੁਆਲੀ। ਪਰ ਦੂਜੀ ਤਰਫ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਅਕਾਲੀ ਨੇ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਨ ਲੱਗੇ, ਭਾਵ ਕੇ ਕ੍ਰੋਧ ਕੇ ਗੇੜ ਮੇ ਲੈ ਪਵਾਲੇ, ਕ੍ਰੋਧ ਦੇ ਗੇੜੇ ਦੇ ਵਿੱਚ ਪੈ ਕੇ ਕ੍ਰੋਧ ਦੇ ਚੱਕਰ ਦੇ ਵਿੱਚ ਫਸ ਕੇ ਉਹ ਭੁਆਟਣੀਆਂ ਲੈਣ ਲੱਗੇ।
ਸ਼ਤਰਤਾ ਕਰਤ ਹੈ ਬਹੁ ਪਾਰੀ, ਗੁਰਦੁਆਰੇ ਗੁਰਦੁਆਰੇ ਕੋ ਹਰ ਪੁਜਾਰੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਗੁਰਦੁਆਰੇ ਦਾ ਹਰ ਕੋਈ ਜਿਹੜਾ ਪੁਜਾਰੀ ਹੈ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਤਰਤਾ ਦਾ ਭਾਵ ਰੱਖਣ ਲੱਗਾ, ਬਹੁਤ ਜ਼ਿਆਦਾ ਵੈਰ ਭਾਵ ਦੇ ਨਾਲ ਸਾਰੇ ਪੁਜਾਰੀ ਸਤਿਗੁਰਾਂ ਨੂੰ ਦੇਖਣ ਲੱਗੇ।
ਜਬ ਪ੍ਰਭ ਟਿਗਮੋ ਲੜਨੇ ਆਵੇ, ਨਿਰੀ ਉੱਤਰ ਸਭ ਹੀ ਹੋ ਜਾਵੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਕਰਕੇ ਬਹੁਤੀ ਵਾਰੀ ਕਈ ਜਿਹੜੇ ਪੁਜਾਰੀ ਨੇ ਉਹ ਸਤਿਗੁਰਾਂ ਦੇ ਨਾਲ ਬਹਿਸ ਕਰਨ ਦੇ ਵਾਸਤੇ, ਲੜਨ ਵਾਸਤੇ ਵੀ ਆਉਂਦੇ ਰਹੇ। ਨਿਰੇ ਉੱਤਰ ਸਭ ਹੀ ਹੋ ਜਾਵੇ, ਪਰ ਜਦੋਂ ਵਾਪਸ ਮੁੜਦੇ ਸਨ ਤੇ ਉਹਨਾਂ ਦੇ ਕੋਲ ਸਤਿਗੁਰਾਂ ਦੇ ਬਚਨ ਦਾ ਕੋਈ ਜਵਾਬ ਨਹੀਂ ਸੀ ਹੁੰਦਾ, ਭਾਵ ਕਿ ਸਤਿਗੁਰੂ ਜੀ ਸਾਰਿਆਂ ਨੂੰ ਨਿਰਉੱਤਰ ਕਰਕੇ ਭੇਜਦੇ ਸਨ।
ਇਮ ਪ੍ਰਭ ਜੀ ਉਹਨ ਪ੍ਰਤੀ ਬਖਾਨਾ, ਸੁਣੋ ਖਾਲਸਾ ਚਤਰ ਸੁਜਾਨਾ।
ਜਦੋਂ ਵੀ ਕੋਈ ਆਉਂਦਾ ਸੀ ਬਹਿਸ ਕਰਨ ਦੇ ਵਾਸਤੇ ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਚਨ ਕਰਦੇ ਸਨ ਕਿ ਸੁਣੋ ਖਾਲਸਿਓ, ਤੁਸੀਂ ਬੜੇ ਚਤਰ ਹੋ, ਬੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ, ਬੜੇ ਸੁਜਾਨ ਹੋ, ਧਿਆਨ ਦੇ ਨਾਲ ਮੇਰੀ ਗੱਲ ਨੂੰ ਸੁਣੋ।
ਮਮ ਜਹ ਪਤਰੇ ਹੈ ਛਪਵਾਏ, ਗ੍ਰੰਥ ਸਾਹਿਬ ਕੇ ਨਹੀਂ ਉਤਰਾਏ।
ਕਿਉਂਕਿ ਆਮ ਕਰਕੇ ਜਿਹੜੇ ਲੋਕ ਸਨ ਉਹ ਕਹਿੰਦੇ ਸਨ ਕਿ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਇਹਦੇ ਅੰਗਾਂ ਨੂੰ ਤੋੜ ਦਿੱਤਾ, ਇਹਦੇ ਪੱਤਰਿਆਂ ਨੂੰ ਪਾੜ ਦਿੱਤਾ, ਪੱਤਰੇ ਪਾੜਤਾ, ਇਸ ਕਰਕੇ ਬੜਾ ਰੌਲਾ ਪਿਆ ਸੀ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਮਝਾਉਂਦੇ ਨੇ ਕਿ ਦੇਖੋ, ਇਹ ਪੱਤਰੇ ਹਮਨੇ ਛਪਵਾਏ, ਭਾਵ ਕਿ ਜਿਹੜੇ ਪੱਤਰੇ ਨੇ ਅਸੀਂ ਵੱਖਰੇ ਤੌਰ ਦੇ ਉੱਤੇ ਛਪਵਾਏ ਨੇ, ਗ੍ਰੰਥ ਸਾਹਿਬ ਕੇ ਨਹੀਂ ਉਤਰ ਆਏ। ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਗ੍ਰੰਥ ਸਾਹਿਬ ਦੇ ਪੱਤਰੇ ਲਾ ਲਏ ਨੇ, ਉਖਾੜ ਦਿੱਤੇ ਨੇ, ਐਸਾ ਨਹੀਂ ਕੀਤਾ, ਗ੍ਰੰਥ ਸਾਹਿਬ ਨੂੰ ਨਹੀਂ ਛੇੜਿਆ ਗਿਆ, ਵੱਖਰੇ ਰੂਪ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਪੱਤਰੇ ਛਪਵਾਏ ਨੇ।
ਦੋਏ ਥਾਏ ਤੁਮ ਆਗੇ ਕੀਨਾ, ਵੱਖ ਵੱਖ ਬਾਣੀ ਕੋ ਤੁਮ ਚੀਨਾ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਵੀ ਤੇ ਗੁਰਬਾਣੀ ਨੂੰ ਦੋ ਜਗ੍ਹਾ ਦੇ ਉੱਤੇ ਕੀਤਾ ਹੋਇਆ, ਇੱਕ ਤੇ ਗ੍ਰੰਥ ਸਾਹਿਬ ਦੀ ਪੂਰੀ ਭੀੜ ਹੈ, ਪਰ ਇਸ ਤੋਂ ਇਲਾਵਾ ਆਮ ਕਰਕੇ ਅੱਜ ਕੱਲ ਵੀ ਐਸਾ ਹੈ ਕਿ ਦੋ ਹਿੱਸਿਆਂ ਦੇ ਵਿੱਚ ਛਾਪਿਆ ਜਾਂਦਾ ਹੈ, ਪਹਿਲੀ ਸੈਂਚੀ ਦੂਜੀ ਸੈਂਚੀ, ਭਾਵ ਕਿ ਗ੍ਰੰਥ ਸਾਹਿਬ ਨੂੰ ਦੋ ਹਿੱਸਿਆਂ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਕੀਤਾ ਹੋਇਆ। ਵੱਖ ਵੱਖ ਬਾਣੀ ਕੋ ਤੁਮ ਚੀਨਾ, ਭਾਵ ਕੇ ਵੱਖ ਵੱਖ ਬਾਣੀ ਤੁਸੀਂ ਕੀਤੀ ਹੋਈ ਹੈ।
ਰੱਖੇ ਲਪੇਟ ਇਸੇ ਅਲਮਾਰੀ, ਪਾਠ ਕਰੇ ਬਿਨ ਦੋਸ਼ ਹੈ ਕਾਰੀ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਫਿਰ ਅਲਮਾਰੀ ਦੇ ਵਿੱਚ ਸਾਂਭ ਕੇ ਇਸ ਗੁਰਬਾਣੀ ਨੂੰ ਰੱਖ ਦੇਣਾ, ਉਹਦਾ ਕੀ ਫਾਇਦਾ ਹੈ।
ਪਾਠ ਕਰੇ ਬਿਨ ਦੋਸ਼ ਹੈ ਕਾਰੀ, ਭਾਵ ਕੇ ਜੇਕਰ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਤੇ ਵੱਡਾ ਦੋਸ਼ ਲੱਗਦਾ ਹੈ,
ਭਾਵ ਕੇ ਗੁਰਬਾਣੀ ਨੂੰ ਅਲਮਾਰੀ ਦੇ ਵਿੱਚ ਸਾਂਭ ਕੇ ਰੱਖ ਦੇਣਾ ਕੋਈ ਫਾਇਦੇ ਦੀ ਪ੍ਰਾਪਤੀ ਨਹੀਂ। नर नारी पाठ जब कर हैं तब गुर कर की सोजी पर हैं।
सतगुरु प्रताप सिंह जी कहिंदे ने कि जेड़ा उद्यम असी कीता है उदे नाल सारे स्त्रियां पुरुष बाणी दा पाठ करनगे ते फिर गुरबाणी दा पाठ करके गुरु घर दी मर्यादा दी सोझी उन्हां दे मन दे विच होवेगी।
गुर बिन कोई न उतरस पार, गुरबाणी में कियो उचार।
सतगुरु प्रताप सिंह जी कहिंदे ने कि गुरु दी गुरबाणी दे विच बहुत सारे प्रमाण दिते हुए ने। गुरबाणी दे विच ऐसा उचारण कीता गया है, गुर बिन कोई ना उतर स पार, के गुरु तो बगैर कोई भी दुनिया तो पार नहीं उतर सकदा। ऐसे जड़े शब्द ने, ऐसिया जड़िया तुकां ने जदों पढ़नगे ते फिर गुरबाणी दे विच ते गुरु दे विच उन्हां सारिआं दा निश्चा कायम होवेगा। कहण दा सतगुरु प्रताप सिंह जी दा इह भाव है कि गुरबाणी करनी, गुरबाणी पढ़नी अत जरूरी है, पर जिस तरह दी तुसीं गल बनाई हुई है उस तरह दी गल नहीं है। सतगुरु प्रताप सिंह जी कहिंदे ने असीं सुखियाई दे वास्ते, आसान करन दे वास्ते काम नूं पत्रा पाठ दी रीति तोरी है। इस तरह हर कोई गुरबाणी तों जाणू होवेगा, गुरबाणी की कहिंदी है सारिआं नूं सोझी परेगी पवेगी, फिर गुरु दे नाल ते गुरबाणी दे नाल हर कोई जुड़ेगा। इस प्रकार दे नाल सतगुरु प्रताप सिंह जी उन्हां नूं उत्तर देंदे ने ते जिहड़े फिर मन जांदे ने, जिहड़े सतगुरां दीआं दलीलां दे अनुसार हो जांदे ने, ओह फिर उत्थों चले जांदे ने चुप चाप के सतगुरु जी जो करदे ने ओह ठीक करदे ने। इस प्रकार दे नाल सतगुरु सच्चे पातशाह जी ने समझाउण दा यतन कीता। सो साध संगत जी, हांजी पढ़िए।
हम तो कहें पढ़े गुरबाणी, पाठ करे बिन अचो ना पानी।
सतगुरु प्रताप सिंह सच्चे पातशाह जी कहिंदे ने असीं ते इत्थों तक कहिंदे आं कि हर कोई गुरबाणी दा पाठ करे, भाव के गुरबाणी दा पाठ करन तों बगैर साडा ऐसा मत है कि पानी तक भी नहीं पीना चाहिदा। समय दी समाप्ति, बंद कर दी, पढ़ ली, पढ़ ली है चुत।
हे अचुत हे पार ब्रह्मे अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।